ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੁਝ ਅਮੋਲਕ ਲਿਖਤਾਂ ਨੂੰ ਇਕੱਤਰ ਕਰਕੇ ਇੱਕ ਪੁਸਤਕ ਅਮਰ ਲੇਖ ਵਿੱਚ ਛਪੇ ਹਨ। ਅੱਜ ਦਾ ਜਿਹੜਾ ਲੇਖ ਹੈ ਉਸਦਾ ਸਿਰਲੇਖ ਹੈ ਸਿੱਖ ਦਾ ਨਿੱਤ ਕਰਮ। ਇਸ ਵਿਸ਼ੇ 'ਤੇ ਦੋ ਲੇਖ ਇਸ ਪੁਸਤਕ ਵਿੱਚ ਛਪੇ ਹਨ, ਸੋ ਪਹਿਲਾ ਲੇਖ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਕਈ ਲੋਕ ਪੱਛਮੀ ਪਦਾਰਥਕ ਪੂਜਾ ਦੀ ਅੰਧਾ ਧੁੰਦ ਆਈ ਹਨੇਰੀ ਦੇ ਰੋਲੇ ਵਿੱਚ ਵਹਿਮ ਕਰਦੇ ਹਨ ਕਿ ਜੇ ਅਸੀਂ ਆਪਣੇ ਅੰਦਰ ਧਰਮ ਭਾਵ ਰੱਖਣ ਵਾਲੇ ਹੋ ਗਏ ਜਾਂ ਅਸਾਂ ਬਾਣੀ ਨਿਤਨੇਮ ਨਾਮ ਨੂੰ ਵਕਤ ਦਿੱਤਾ ਤਾਂ ਸਾਡੇ ਸੰਸਾਰਕ ਵਿਵਹਾਰਕ ਰਹਿ ਜਾਣਗੇ। ਦੂਜੇ ਮੁਲਕ ਰੱਬ ਅਤੇ ਰਬੀਅਤ ਨੂੰ ਭੁੱਲ ਕੇ ਬੜੇ ਪਦਾਰਥਾਂ ਵਾਲੇ ਹੋ ਗਏ ਹਨ ਅਤੇ ਹਿੰਦੁਸਤਾਨ ਧਰਮ ਧਰਮ ਕੂਕ ਕੇ ਗਰੀਬ ਰਹਿ ਗਿਆ ਹੈ। ਇਹ ਵਹਿਮ ਇੱਕ ਨਿਰਾ ਵਹਿਮ ਹੈ। ਹਿੰਦੁਸਤਾਨ ਦੇ ਗਿਰਾਵ ਦਾ ਕਾਰਨ ਧਰਮ ਨਹੀਂ ਅਧਰਮ ਹੈ। 8ਵੀਂ ਸਦੀ ਤੋਂ 10ਵੀਂ ਸਦੀ ਤੱਕ 200 ਬਰਸ ਇਸ ਦੇਸ਼ ਵਿੱਚ ਹਨੇਰੇ ਸਮੇਂ ਦੇ ਲੰਘੇ ਹਨ। ਇਸ ਨੂੰ ਸਿਆਣੇ ਡਾਰ ਕੇ ਜਾਖਦੇ ਹਨ। ਇਸ ਸਮੇਂ ਦੇ ਹਾਲਾਤ ਵੀ ਘੱਟ ਲੱਜਦੇ ਹਨ। ਜਦੋਂ ਸੰਸਕ੍ਰਿਤ ਡਰਾਮਿਆਂ ਨੂੰ ਜੋ 7ਵੀਂ ਸਦੀ ਦੇ ਹਨ ਕੋਈ ਵਿਚਾਰੇ ਤਾਂ ਅਕਸਰ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਅਯਾਸ਼ੀ ਵੱਧ ਰਹੀ ਹੈ। ਮਾਲੂਮ ਹੁੰਦਾ ਹੈ ਕਿ ਇਹ ਇੰਨੀ ਵਧੀ ਕਿ ਅਗਲੀਆਂ ਸਦੀਆਂ ਵਿੱਚ ਇਸੇ ਦਾ ਪ੍ਰਤਾਪ ਫੈਲਿਆ। 10ਵੀਂ ਸਦੀ ਵਿੱਚ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋ ਗਏ। ਉਹਨਾਂ ਦੇ ਹਮਲਿਆਂ ਦੇ ਸਾਹਮਣੇ ਹਿੰਦੂਆਂ ਦਾ ਡਿੱਗਦੇ ਜਾਣਾ ਅਤੇ ਚਮੂੜੀਆਂ ਵਾਂਗੂ ਪੁਜੀਂਦੇ ਜਾਣਾ ਇਸੇ ਕਰਕੇ ਸੀ ਕਿ ਦੇਸ਼ ਨੂੰ ਅਯਾਸ਼ੀ ਅਤੇ ਅਯਾਸ਼ੀ ਤੋਂ ਪੈਦਾ ਹੋਏ ਅਧਰਮ ਨੇ ਤਬਾਹ ਕਰ ਛੋੜਿਆ ਸੀ। ਆਪੋ ਵਿੱਚ ਪਿਆਰ, ਦੇਸ਼ ਲਈ ਕੁਰਬਾਨੀ ਦਾ ਮਾਦਾ ਸਮਾਪਤ ਹੋ ਚੁੱਕਾ ਸੀ। ਖੁਦਗਰਜ਼ੀ ਦਾ ਕਮਾਲ ਹੋ ਰਿਹਾ ਸੀ। ਇਸ ਖੁਦਗਰਜ਼ੀ ਦੀ ਕਮਜ਼ੋਰੀ ਨੇ ਇਸ ਨੂੰ ਤਬਾਹ ਕੀਤਾ ਅਤੇ ਜਰਵਾਣੇ ਹਮਲਾਵਰਾਂ ਦੇ ਮੁਕਾਬਲੇ 'ਤੇ ਲੰਮਾ ਪਾ ਦਿੱਤਾ ਸੀ। ਨਹੀਂ ਤਾਂ ਰਾਜਾ ਚੰਦਰਗੁਪਤ ਦੇ ਸਮੇਂ ਸਲਿਊਕਸ ਨੇ ਜਦ ਪਛਮੋਤਰੀ ਪਾਸਿਓਂ ਹਮਲਾ ਕੀਤਾ ਹੈ ਤਾਂ ਕਿਉਂ ਮੂੰਹ ਦੀ ਖਾ ਕੇ ਗਿਆ ਸੀ? ਇਸ ਤੋਂ ਪਹਿਲਾਂ ਸਿਕੰਦਰ ਕਾਮਯਾਬ ਹੋਇਆ ਸੀ ਤਾਂ ਇਸ ਵਾਸਤੇ ਕਿ ਟੈਕਸਿਲਾ ਯਾਨੀ ਸਰਾਏ ਕਾਲਾ ਦੇ ਕੋਲ ਰਾਜਧਾਨੀ ਸੀ। ਉੱਥੋਂ ਦਾ ਰਾਜਾ ਉਸ ਨਾਲ ਰਲ ਗਿਆ ਸੀ ਅਤੇ ਕਸ਼ਮੀਰ ਦੇ ਰਾਜਾ ਨੇ ਰਾਜਾ ਪੋਰਸ ਨੂੰ, ਜਿਸ ਦੀ ਰਾਜਧਾਨੀ ਗੁਜਰਾਤ ਲਾਗ ਸੀ, ਸਮੇਂ ਸਿਰ ਮਦਦ ਨਹੀਂ ਦਿੱਤੀ ਸੀ। ਪੋਰਸ ਭਾਵੇਂ ਸਿਕੰਦਰ ਅੱਗੇ ਹਾਰਿਆ, ਅਰ ਹਾਰਨ ਦਾ ਕਾਰਨ ਹਮਸਾਇਆਂ ਦੀ ਦੁਜੈਗੀ ਸੀ, ਪਰ ਧਰਮ ਭਾਵ ਦੇਸ਼ ਵਿੱਚ ਸੀ ਅਤੇ ਉਸਦੀ ਫੌਜ ਨੇ ਸਿਕੰਦਰ ਦੀ ਫੌਜ ਦੇ ਉਹ ਦੰਦ ਖੱਟੇ ਕੀਤੇ ਕਿ ਉਸਦੀ ਸੈਨਾ ਨੇ ਸਤਲੁਜ ਤੋਂ ਪਾਰ ਜਾਣ ਤੋਂ ਇਨਕਾਰ ਕੀਤਾ ਸੀ ਅਤੇ ਬਾਕੀ ਦੇਸ਼ ਦੀ ਮਿਲਵੀਂ ਤਾਕਤ ਵੇਖ ਕੇ ਸਿਕੰਦਰ ਵਰਗੇ ਜਾਬਰ ਦਾ ਹੀਆ ਵੀ ਅੱਗੇ ਵਧਣ ਦਾ ਨਹੀਂ ਸੀ ਪਿਆ ਅਤੇ ਇੱਥੋਂ ਹੀ ਸਤਲੁਜ ਕੰਢੇ ਕੰਢੇ ਵਾਪਸ ਚਲਾ ਗਏ। ਹਾਂ, ਅਸੀਂ ਦੱਸ ਰਹੇ ਸਾਂ ਮੁਸਲਮਾਨ ਹਮਲਾਵਰ ਪੱਛਮ ਵੱਲੋਂ ਜਦ ਆ ਕੇ ਕਾਮਯਾਬ ਹੋਏ ਹਨ, ਇਸ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਅਯਾਸ਼ੀ ਦਾ ਇੱਕ ਦੌਰ ਲੰਘ ਚੁੱਕਾ ਸੀ ਜਿਸ ਨਾਲ ਅਧਰਮ ਅਤੇ ਖੁਦਗਰਜ਼ੀ ਵੱਧ ਚੁੱਕੀ ਸੀ। ਇਸ ਵੇਲੇ ਲੋਕ ਸੰਭਲਣ ਵੱਲ ਲੱਗ ਰਹੇ ਸਨ ਕਿ ਪਛਮੋਤਰੀ ਹਮਲੇ ਆ ਗਏ। ਜੇ ਕਦੇ ਮਹਿਮੂਦ ਵਰਗੇ ਹੱਲੇ ਕਰਨ ਵਾਲੇ 7ਵੀਂ ਸਦੀ ਵਿੱਚ ਆਉਂਦੇ ਤਾਂ ਆਸ ਨਹੀਂ ਪੈਂਦੀ ਕਿ ਕਾਮਯਾਬ ਹੋ ਸਕਦੇ। ਵਿਸਥਾਰ ਦਾ ਇੱਥੇ ਮੌਕਿਆ ਨਹੀਂ, ਪਰ ਸਿਧਾਂਤ ਦੀ ਬਾਤ ਇਹ ਹੈ ਅਤੇ ਹਿੰਦੁਸਤਾਨ ਦੀ ਤਵਾਰੀਖ ਅਤੇ ਇਸ ਦੀ ਤਹਿਜ਼ੀਬ ਯਾਨੀ ਸੱਭਿਅਤਾ ਦੇ ਇਤਿਹਾਸ ਦੀ ਜਿਉਂ ਜਿਉਂ ਮੁਤਾਲਿਆ ਕਰੋ, ਇਹੀ ਪਤਾ ਮਿਲਦਾ ਹੈ ਕਿ ਇਸ ਦੇਸ਼ ਨੂੰ ਸਭ ਤਰ੍ਹਾਂ ਦੀ ਪਦਾਰਥਕ ਹਾਨੀ ਅਧਰਮ ਨੇ ਦਿੱਤੀ ਹੈ, ਧਰਮ ਨੇ ਨਹੀਂ ਦਿੱਤੀ। ਧਰਮ ਕਿਸੇ ਬਨ ਵਿੱਚ ਲੁਕ ਬਹਿਣ ਦਾ ਨਾਮ ਨਹੀਂ। ਧਰਮ ਹੈ ਆਪਣੇ ਅੰਦਰੋਂ ਆਪਣੇ ਜੀਵਨ ਦੇ ਅਸੂਲਾਂ ਨੂੰ ਸਮਝਣਾ ਅਤੇ ਉਹਨਾਂ ਪਰ ਟੁਰਨਾ, ਜਿਸ ਨਾਲ ਆਤਮਾ, ਬੁੱਧੀ ਅਤੇ ਮਨ ਅਰੋਗ ਰਹਿੰਦੇ ਹਨ। ਅਰੋਗ ਆਤਮਾ, ਅਰੋਗ ਬੁੱਧੀ, ਅਰੋਗ ਮਨ ਆਦਮੀ ਨੂੰ ਮੂਰਖ, ਖੁਦਗਰਜ਼ ਅਤੇ ਨਿਕੰਮਾ ਨਹੀਂ ਹੋਣ ਦਿੰਦੇ। ਸਾਰੀਆਂ ਅਕਲਾਂ ਅਤੇ ਸਾਰੇ ਬਲ ਬੁੱਧੀ ਦੀ ਸਵੱਛਤਾ ਅਤੇ ਮਨ ਦੀ ਇਕਾਗਰਤਾ 'ਤੇ ਹਨ ਅਤੇ ਬੁੱਧੀ ਦੀ ਨਿਰਮਲਤਾਈ ਅਤੇ ਮਨ ਦੀ ਇਕਾਗਰਤਾ ਇਹ ਧਰਮ ਦੇ ਫਲ ਹਨ। ਫਿਰ ਇਹ ਗਲਤ ਹੈ ਅਤੇ ਇਹ ਕਹਿਣਾ ਮੂਰਖਤਾ ਦਾ ਸੂਚਕ ਹੈ ਕਿ ਧਰਮ ਨੇ ਸਾਨੂੰ ਗਰੀਬ ਕੀਤਾ, ਸਾਨੂੰ ਜੋ ਦੁੱਖ ਮਿਲਿਆ ਅਧਰਮ ਅਤੇ ਖੁਦਗਰਜ਼ੀ ਤੋਂ ਮਿਲਿਆ ਹੈ। ਹਾਂ, ਧਰਮ ਦੇ ਨਾਮ ਹੇਠ ਜੋ ਪਖੰਡ ਤੁਰ ਪੈਂਦਾ ਹੈ ਜਾਂ ਵਹਿਮ ਅਤੇ ਭਰਮ ਦੇ ਕਰਤਵ ਅਤੇ ਅਮਲ ਤੁਰ ਪੈਂਦੇ ਹਨ ਉਹ ਡੋਬਦੇ ਹਨ। ਮਸਲਨ ਜੋਗੀਆਂ ਦੇ ਮਾਰਗ ਦਾ ਅੰਤ ਸ਼ਰਾਬ 'ਤੇ ਹੋਣਾ ਅਤੇ ਸ਼ਰਾਬ ਦਾ ਇੱਕ ਹਿੱਸਾ ਧਰਮ ਦਾ ਅਤੇ ਸ਼ਰਾਬ ਦਾ ਇੱਕ ਹਿੱਸਾ ਧਰਮ ਦਾ ਬਣ ਜਾਣਾ, ਇਹ ਧਰਮ ਨਹੀਂ ਹੈ। ਇਹ ਧਰਮ ਦੇ ਨਾਮ ਹੇਠ ਅਧਰਮ ਹੈ। ਗੁਰੂ ਨਾਨਕ ਦੇਵ ਦੇ ਸਿੱਧਾਂ ਨਾਲ ਸਾਰੇ ਮੁਬਾਇਸੇ ਦੱਸਦੇ ਹਨ ਕਿ ਤਦੋਂ ਸ਼ਰਾਬ ਇੱਕ ਧਰਮ ਦਾ ਅੰਗ ਬਣ ਗਈ ਸੀ। ਇਸੀ ਤਰ੍ਹਾਂ ਬਿਰਾਰਦਨ, ਜੜ ਪੂਜਾ ਅਤੇ ਹੋਰ ਅਨੇਕ ਪਿੱਟਣੇ ਜੋ ਧਰਮ ਕਹੇ ਜਾਂਦੇ ਹਨ, ਧਰਮ ਦਾ ਅੰਗ ਨਹੀਂ ਹਨ। ਇਹ ਸਾਰੇ ਕਰਤੱਵ ਜ਼ਿੰਮੇਵਾਰ ਹਨ ਇਸ ਗੱਲ ਦੇ ਕਿ ਹਿੰਦੁਸਤਾਨ ਪਦਾਰਥਕ ਵਿੱਦਿਆ ਵਿੱਚ ਉਨਾ ਉੱਨਤ ਨਹੀਂ ਹੋਇਆ ਜਿੰਨਾ ਕੁ ਕਿ ਧਰਮ ਅਤੇ ਫਿਲਸਫੇ ਵਿੱਚ ਹੋਇਆ। ਆਪਣੇ ਧਰਮ ਕਰਮ ਦੇ ਸਮੇਂ ਹਿੰਦੁਸਤਾਨ ਨੇ ਖਗੋਲ ਵਿੱਦਿਆ ਦਾ ਅਸਚਰਜ ਕਮਾਲ ਦਿਖਾਇਆ। ਗਣਿਤ ਵਿੱਦਿਆ ਦੇ ਸਾਰੇ ਪਹਿਲੂਆਂ ਵਿੱਚ ਇੰਨੀ ਤਰੱਕੀ ਕੀਤੀ ਕਿ ਅਰਬ ਨੇ ਆ ਕੇ ਇੱਥੋਂ ਸਿੱਖੀ ਅਤੇ ਇਸ ਵਿੱਦਿਆ ਦਾ ਨਾਮ ਹਿੰਸਾ ਅਰਥਾਤ ਹਿੰਦ ਤੋਂ ਲਈ ਵਿੱਦਿਆ ਰੱਖਿਆ। ਹਿੰਦੁਸਤਾਨ ਦੇ ਇਹਨਾਂ ਵਿੱਦਿਆ ਦੇ ਕੋਈ ਕੋਈ ਨਿਸ਼ਾਨ ਅਜੇ ਤੱਕ ਬਨਾਰਸ, ਦਿੱਲੀ, ਇੱਟਾਂ ਚੂਨੇ ਦੇ ਯੰਤਰ ਮੰਦਰਾਂ ਵਿੱਚ ਮੌਜੂਦ ਹਨ, ਜਿੱਥੇ ਬੈਠ ਕੇ ਉੱਚੀ ਗਣਿਤ ਵਿੱਦਿਆ ਅਤੇ ਖਗੋਲ ਵਿੱਦਿਆ ਦੇ ਵਿਦਿਆਰਥੀ ਆਪਣੇ ਸਿਧਾਂਤ ਲੱਭਿਆ ਕਰਦੇ ਸਨ। ਸੋ ਇਹ ਉਲਾਂਬਾ ਕੇ ਧਰਮ ਡੋਬਦਾ ਹੈ ਗਲਤ ਹੈ। ਫਿਰ ਸਿੱਖ ਧਰਮ ਦੇ ਸਿਰ ਇਹ ਉਲਾਂਬਾ ਹੈ ਹੀ ਨਹੀਂ। ਇਸ ਦੇ ਕਰਤਿਆਂ ਨੇ ਧਰਮ ਦੀ ਬਿਨਾ ਯਾਨੀ ਬੁਨਿਆਦ ਗ੍ਰਹਿਸਤੇ ਰੱਖੀ ਅਤੇ ਗ੍ਰਹਿਸਤੀ ਨੂੰ ਧਰਮ ਬਣਾਇਆ ਹੈ, ਜਿਸ ਦੇ ਸਾਫ਼ ਅਰਥ ਇਹ ਹਨ ਕਿ ਪਦਾਰਥਕ ਜੀਵਨ ਅਤੇ ਧਾਰਮਿਕ ਜੀਵਨ ਨੂੰ ਧਰਮ ਪਰ ਸਮੱਸਿਆ ਵਿੱਚ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਗੋਸ਼ਟਾਂ ਅਤੇ ਹੋਰ ਸ਼ਬਦ ਸਪਸ਼ਟ ਦੱਸਦੇ ਹਨ ਕਿ ਉਹਨਾਂ ਨੇ ਧਰਮੀ ਲੋਕਾਂ ਦਾ ਅਤੀਤ ਆਉਣਾ ਔਰ ਧਰਮ ਨੂੰ ਬਨਵਾਸੀ ਤਪੀਆਂ ਦੇ ਹੀ ਹਵਾਲੇ ਕਰ ਦੇਣਾ ਭੁੱਲ ਸੀ, ਔਰ ਜੋ ਧਰਮੀ ਹੋ ਜਾਏ ਉਹ ਬਨਾਂ ਵੀ ਟੁਰ ਜਾਏ ਪਰ ਗ੍ਰਹਿਸਥ ਤੋਂ ਅਲੱਗ ਹੋ ਜਾਏ। ਇਹ ਉਹਨਾਂ ਗੁਰੂ ਸਾਹਿਬਾਂ ਨੇ ਆਦਰਸ਼ ਹੀ ਬਦਲ ਦਿੱਤਾ ਸੀ। ਉਹਨਾਂ ਦੀ ਖੂਬਸੂਰਤੀ ਹੀ ਇਸ ਗੱਲ ਵਿੱਚ ਦਿੱਬਤ ਹੋ ਰਹੀ ਸੀ ਕਿ ਗ੍ਰਹਿਸਥ ਵਿੱਚ ਰਹਿ ਕੇ ਧਰਮੀ ਹੋਵੇ। ਐਸੇ ਜੀਵਨ ਨੂੰ ਜੋ ਗ੍ਰਹਿਸਥੀ ਹੈ ਪਰ ਧਰਮੀ ਨਹੀਂ, ਸਤਿਗੁਰ ਆਖਦੇ ਹਨ ਗ੍ਰਹਿਸਥ ਰਾਜ ਮੈਂ ਨਰਕ, ਇਹ ਜੀਵਨ ਨਰਕ ਵਿੱਚ ਸਮਾਪਤ ਹੁੰਦਾ ਹੈ। ਐਸੇ ਜੀਵਨ ਨੂੰ ਜੋ ਧਰਮੀ ਹੈ ਪਰ ਗ੍ਰਹਿਸਥੀ ਨਹੀਂ, ਸਤਿਗੁਰੂ ਜੀ ਕਹਿੰਦੇ ਹਨ ਉਦਾਸ ਕਰੋਧਾ, ਅਰਥਾਤ ਜਗਤ ਤੋਂ ਉਪਰਾਮ ਰਹਿ ਕੇ ਕ੍ਰੋਧ ਅੰਤ ਹੁੰਦਾ ਹੈ। ਆਪਣਾ ਸਿਧਾਂਤ ਦੱਸਦੇ ਹਨ, ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀ ਹੈ। ਇਹ ਧਰਮ ਦਾ ਆਦਰਸ਼ ਹੈ, ਵਿੱਚੇ ਰਚੇ ਪਰ ਅੰਦਰ ਲਿਪਾਏਮਾਨ ਨਹੀਂ, ਉਹ ਪੂਰਨ ਹੈ। ਸੋ ਸਿੱਖ ਧਰਮ ਦੇ ਸਿਰ ਉਲਾਂਬਾ ਨਹੀਂ, ਇਹ ਕਿਰਤ ਦੱਸਦਾ ਹੈ। ਪਰ ਇਸ ਧਰਮ ਵਿੱਚ ਰਾਜਾ ਤੋਂ ਲੈ ਕੇ ਵਪਾਰੀ ਆਪ ਨੂੰ ਹਰ ਕਮਾਮ ਦੇ ਆਦਮੀ ਲੱਭਣਗੇ। ਇੱਥੋਂ ਤੱਕ ਕਿ ਚਮੜੇ ਤੱਕ ਦਾ ਕੰਮ ਕਰਨ ਵਾਲੇ ਵੀ ਹਨ, ਜੋ ਕਿ ਮਾੜੀ ਗੱਲ ਸਮਝਿਆ ਜਾਂਦਾ ਸੀ। ਕਿਸੇ ਕੰਮ ਵੱਲੋਂ, ਕਿਸੇ ਗੱਲ ਵੱਲੋਂ ਜਿਸ ਨਾਲ ਪਦਾਰਥਕ ਉੱਨਤੀ ਹੋ ਸਕਦੀ ਹੈ, ਮਨਾਹੀ ਨਹੀਂ। ਪਰ ਸੱਚ ਇਹ ਹੈ ਕਿ ਕਰਨ ਵਾਲਾ ਅੰਦਰ ਧਰਮ ਭਾਵ ਰੱਖਣ ਵਾਲਾ ਹੋਵੇ, ਉਸਦੇ ਪਦਾਰਥ ਦੇ ਸਾਮਾਨ ਪਵਿੱਤਰ ਹਨ ਜੋ ਅੰਦਰੋਂ ਜੀਵਦਾ ਹੈ, ਕਿਉਂਕਿ ਉਹ ਨਿਆਂ 'ਤੇ ਟੁਰਦਾ ਹੈ ਅਤੇ ਆਪਣੀ ਲੋੜ ਤੋਂ ਵੱਧ ਕਮਾਇਆ ਸੇਵਾ ਪਰ ਖਰਚ ਕਰਦਾ ਹੈ। ਇਸੇ ਤਰ੍ਹਾਂ ਵੱਡੇ ਕਮਾਵਾਂ ਅਤੇ ਕਮਾਂ ਤੋਂ ਮਨਾਹੀ ਨਹੀਂ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ। ਅਡੰਬਰ ਕਰੋ ਪਰ ਆਪਣਾ ਪਿੜ ਮਲੋ, ਅੰਦਰੋਂ ਧਰਮੀ ਹੋਵੋ, ਅੰਦਰੋਂ ਧੌਲ ਧਰਮ ਦਇਆ ਕਾ ਪੂਤ, ਧਰਮ ਦਾ ਜੀਵਨ ਤਾਰੋ ਜਿਸ ਵਿੱਚ ਦਇਆ ਸ਼ਾਮਲ ਹੋਵੇ। ਜੇ ਅੰਦਰ ਧਰਮ ਨਹੀਂ ਤਾਂ ਤਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਸਾਰੇ ਵਾਕ ਉਹਨਾਂ ਪਰ ਕੱਟਣਗੇ ਜਿਨ੍ਹਾਂ ਨੇ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਹਾਂਜੀ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀ ਆਸ ਤਿਸ ਕੰਤ ਨਾ ਬੈਠੀ ਪਾਸ ਜੀਓ। ਜੇ ਧਰਮ ਅੰਦਰ ਹੋਵੇ ਤਾਂ ਆਦਮੀ ਇਸ ਗੱਲ 'ਤੇ ਟੁਰੇਗਾ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਕਰ ਜਾਵੋ। ਧਰਮ ਅੰਦਰ ਹੋਵੇਗਾ ਤਾਂ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਧਰਮ ਅੰਦਰ ਹੋਵੇਗਾ ਤਾਂ ਕਰਪੁੰਨੋ ਨੀਚ ਸਦਾਈਏ ਅਤੇ ਅਮਲ ਕਰੇਗਾ, ਆਪ ਸੁਖੀ ਹੋਵੇਗਾ, ਜਗਤ ਨੂੰ ਸੁਖ ਦੇਵੇਗਾ। ਗਾਫਲ ਧਨ ਪਾਤਰ ਗਰੀਬਾਂ ਦਾ ਲਹੂ ਪੀਣ ਵਾਲਾ, ਆਤਮਾ ਦਾ ਅੰਨਾ ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣੀ ਬੋਰੋਲ ਕਚੋਲਾ, ਸਤਿਗੁਰ ਨੂੰ ਪਸੰਦ ਨਹੀਂ। ਅਤੇ ਐਸੇ ਮਾਇਆ ਧਾਰੀ ਹੀ ਜਗਤ ਵਿੱਚ ਕਲੇਸ਼ ਦੇ ਰਹੇ ਹਨ, ਉਹੀ ਹਨ ਜੋ ਦੂਸਰਿਆਂ ਨੂੰ ਆਪਣੇ ਸੁੱਖ ਲਈ ਕਸ਼ਟਾਂ ਵਿੱਚ ਪਾ ਰਹੇ ਹਨ। ਐਸਾ ਗ੍ਰਹਿਸਥ, ਐਸਾ ਦੁਨੀਆਦਾਰ ਸਤਿਗੁਰਾਂ ਨੂੰ ਪਸੰਦ ਨਹੀਂ, ਪਰ ਧਰਮੀ ਪਰਮੇਸ਼ਰ ਦਾ ਪਿਆਰਾ ਸਤਿਗੁਰਾਂ ਨੂੰ ਗ੍ਰਹਿਸਥੀ ਹੀ ਪਸੰਦ ਹੈ। ਫਿਰ ਕੋਈ ਸਿੱਖ ਨਹੀਂ ਕਹਿ ਸਕਦਾ ਕਿ ਧਰਮ ਭਾਵ ਡੋਬਣ ਵਾਲਾ ਹੈ ਜਾਂ ਪਦਾਰਥਕ ਵਿਰਧੀ ਦਾ ਹਾਨੀਕਾਰਕ ਹੈ। ਧਰਮ ਭਾਵ ਉਹ ਰੋਸ਼ਨੀ ਹੈ ਜੋ ਜੀਵਨ ਨੂੰ ਸੋਹਣਾ, ਰਸਦਾਇਕ ਅਤੇ ਬਲਵਾਨ ਬਣਾਉਂਦੀ ਹੈ। ਦੁਨੀਆਦਾਰ ਦਿਨ ਰਾਤ ਫੁਰਨਿਆਂ ਵਿੱਚ, ਚਿੰਤਾ ਵਿੱਚ ਰਹਿ ਰਹਿ ਕੇ ਰੂਹ ਵੱਲੋਂ ਦਿਵਾਲੀਆ ਹੋ ਜਾਂਦਾ ਹੈ, ਪਰ ਧਰਮ ਭਾਵ ਵਾਲਾ ਆਪਣੇ ਫੁਰਨੇ ਵਿੱਚ ਸਰਬ ਸਮਰੱਥ ਅਤੇ ਸੁੱਖਾਂ ਦੇ ਘਰ ਪਰਮੇਸ਼ੁਰ ਨੂੰ ਮਨ ਵਿੱਚ ਵਸਾ ਕੇ ਰੂਹ ਵਿੱਚ ਤਕੜਾ ਹੋ ਜਾਂਦਾ ਹੈ। ਸਭ ਲੋਕ ਹੁਣ ਸਮਝਦੇ ਹਨ ਕਿ ਸਾਰੀਆਂ ਤਾਕਤਾਂ ਮਨ ਦੀ ਇਕਾਗਰਤਾ ਵਿੱਚ ਹਨ, ਸਭ ਸਿੱਧੀਆਂ ਮਨ ਦੀ ਧਿਆਨ ਅਤੇ ਪਕਿਆਈ ਵਿੱਚ ਹਨ। ਮਨ ਦੀ ਇਕਾਗਰਤਾ ਅਤੇ ਧਿਆਨ ਸ਼ਕਤੀ ਨਾਮ ਜਪਣ ਨਾਲ ਬਲਵਾਨ ਹੁੰਦੀਆਂ ਹਨ। ਨਾਮ ਹੀ ਉਹ ਸਾਧਨ ਹੈ ਜਿਸ ਨਾਲ ਦੁਆਲੀਆ ਮਨ ਫਿਰ ਧਨਵਾਨ ਅਤੇ ਹਰ ਧਨ ਵਾਲਾ ਹੋ ਜਾਂਦਾ ਹੈ। ਹਾਂਜੀ, ਨਾਮ ਹੀ ਉਹ ਸਾਧਨ ਹੈ ਜਿਸ ਨਾਲ ਦੁਆਲੀਆ ਮਨ ਫਿਰ ਧਨਵਾਨ ਅਤੇ ਹਰ ਧਨ ਵਾਲਾ ਹੋ ਜਾਂਦਾ ਹੈ। ਸੋ ਸਿੱਖ ਦਾ ਇਹ ਕਹਿਣਾ ਗਲਤ ਹੈ ਕਿ ਧਰਮ ਸਾਡੇ ਸੰਸਾਰਕ ਵਾਅਦੇ ਦਾ ਹਾਨੀਕਾਰਕ ਹੈ ਜਾਂ ਧਰਮ ਸੰਸਾਰਕ ਵਾਅਦੇ ਨੂੰ ਸਿਲਿਆਂ ਕਰਨ ਵਾਲਾ ਹੈ। ਧਰਮ ਆਗੂ ਅਤੇ ਚਾਨਣ ਮੁਨਾਰਾ ਹੈ ਜੋ ਗ੍ਰਹਿਸਤੀ ਨੂੰ ਉਸ ਸੜਕੇ ਟੋਰਦਾ ਹੈ ਜਿਸ ਨਾਲ ਲੱਖਾਂ ਦੇ ਢੇਰ ਲਾ ਕੇ ਆਦਮੀ ਬੇਦਾਗ ਹੋ ਕੇ ਮਰ ਨਹੀਂ ਜਾਂਦਾ, ਸਗੋਂ ਉਹਨਾਂ ਢੇਰਾਂ ਨੂੰ ਸਫਲ ਕਰ ਜਾਂਦਾ ਹੈ। ਦੌਲਤ ਸੰਸਾਰ ਵਿੱਚ ਹੈ ਜਿਸ ਤਰ੍ਹਾਂ ਰੇਤ ਥੱਲੇ ਵਿੱਚ ਰੇਤ ਹੈ। ਰੇਤ ਇਕੱਠੀ ਕਰ ਕਰਕੇ ਰੇਤ ਦੇ ਢੇਰ ਲਾ ਦੇਣੇ ਦੌਲਤ ਪੈਦਾ ਕਰਨੀ ਨਹੀਂ, ਦੌਲਤ ਦੇ ਢੇਰ ਲਾਉਣੇ ਹਨ। ਦੀਨਦਾਰ ਸਮਝਦਾ ਹੈ ਕਿ ਆਪਣਾ ਵਕਤ ਇਹਨਾਂ ਢੇਰਾਂ ਨੂੰ ਨਿਸਫਲ ਇਕੱਠੇ ਕਰਨ ਦਾ ਕੋਈ ਲਾਭ ਨਹੀਂ, ਇਸ ਕਰਕੇ ਉਹ ਪ੍ਰਯੋਜਨ ਲਈ ਧਨ ਕਮਾਉਂਦਾ ਹੈ ਅਤੇ ਪ੍ਰਯੋਜਨ 'ਤੇ ਖਰਚ ਕਰਦਾ ਹੈ ਅਤੇ ਪ੍ਰਯੋਜਨ ਉਸਦਾ ਹੁੰਦਾ ਹੈ ਭਲਿਆਈ। ਉਹ ਸੰਨਿਆਸੀ ਭਾਵੇਂ ਨਹੀਂ ਕਿ ਲੱਤ ਮਾਰ ਕੇ ਨਸ ਜਾਏ, ਉਹ ਗ੍ਰਸਤ ਉਦਾਸ ਹੈ ਕਿ ਸੰਸਾਰ ਦੀ ਪੀੜਾ ਹਰਨ ਵਾਸਤੇ ਧਨ ਨੂੰ ਵਰਤਦਾ ਹੈ। ਇਸੀ ਤਰ੍ਹਾਂ ਸੰਸਾਰਕ ਸਾਰੇ ਕੰਮ ਧਰਮੀ ਕਰਦਾ ਹੈ, ਕਿਸੇ ਸ਼ੁਭ ਪ੍ਰਯੋਜਨ 'ਤੇ ਕਰਦਾ ਹੈ, ਸੁੱਖ ਪਾਉਂਦਾ ਹੈ, ਸੁੱਖ ਦਿੰਦਾ ਹੈ, ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਇਸ ਲਈ ਸਤਿਗੁਰ ਆਖਦੇ ਹਨ ਕਿ ਸਿੱਖ ਧਰਮੀ ਹੋਵੇ ਅਤੇ ਉਸਦਾ ਨਿਤ ਕਰਮ ਇਹ ਦੱਸਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।